ਗੁਰੂ ਘਰ ਆਏ ਜੋੜਾ ਬਾਹਰ ਪਿਆ ਹੈ। ਜੁੱਤੀ ਨੂੰ ਕਦੀ ਵੀ ਕਿਸੇ ਨੇ ਆਪਣੇ ਘਰ ਵਿੱਚ ਕੁਰਸੀ ਤੇ ਪਲਕ ਤੇ ਉੱਚੀ ਥਾਂ ਨਹੀਂ ਦਿੱਤੀ, ਪਰ ਜੁੱਤੀ ਬੂਹੇ ਵਿੱਚ ਪਈ ਵੀ ਕਹੀ ਜਾਂਦੀ ਹੈ, ਮਾਲਕਾ ਭਾਵੇਂ ਧੁੱਪ ਵਿੱਚ ਤੇਰੇ ਚਰਨਾਂ ਦੀ ਸ਼ੋ ਮਿਲੀ, ਕੰਕਰੀਟ ਮੈਂ ਝੱਲੇ ਪਰ ਤੇਰੇ ਚਰਨਾਂ ਦੀ ਸ਼ੋ ਸੀ, ਬਲ ਤੇ ਮੈਂ ਗਈ ਤੇਰੇ ਚਰਨਾਂ ਦੀ ਸ਼ੋ ਸੀ। ਜਿਵੇਂ ਮਰਜ਼ੀ ਜਿਤਨਾ ਮਰਜ਼ੀ ਸਮਾਂ ਆਪਣੇ ਘਰ ਵਿੱਚ ਰਹੀ, ਪਰ ਮੈਂ ਤੇਰੇ ਬੂਹੇ ਅੱਗੇ ਪਈ ਹਾਂ। ਜਦੋਂ ਤੇਰੇ ਮੁਬਾਰਕ ਚਰਨ ਘਰ ਤੋਂ ਬਾਹਰ ਨਿਕਲਨੇ ਨੇ, ਪਰ ਸਭ ਤੋਂ ਪਹਿਲਾਂ ਤੇਰੇ ਚਰਨਾਂ ਦੀ ਛੂ ਮੈਨੂੰ ਪ੍ਰਾਪਤ ਹੋਣੀ। ਜੇ ਦਰਵੇਸ਼ ਬੰਨੇ ਤੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਤੋਂ ਸਿੱਖ ਬੂਹੇ ਵਿੱਚ ਰਹਿ ਕੇ ਵੀ ਮਾਲਕ ਦਾ ਦਰ ਨਹੀਂ ਛੱਡਦੀ। ਭਾਈ ਸਾਹਿਬ ਨੇ ਤੀਜਾ ਵਚਨ ਕਿਹਾ, ਕਹਿਣ ਲੱਗੇ, ਜੇ ਦਰਵੇਸ਼ ਬੰਨੇ ਤੇ ਕਦੀ ਘਰ ਵਿੱਚ ਰੱਖੇ ਹੋਏ ਕੁੱਤੇ ਤੋਂ ਸਿੱਖ ਕਿ ਮਾਲਕ ਦੇ ਦਰ ਤੇ ਕਿਵੇਂ ਡਿੱਗਣਾ ਹੈ। ਪਿਆਰਿਓ, ਕਿ ਦਰਵੇਸ਼ ਐਵੇਂ ਨਹੀਂ, ਆਪ ਲਈ ਲੜ ਲਾਏ ਦਰ ਦਰਵੇਸ਼ ਤੇ ਸਹਿ ਭਾਈ ਗੁਰਦਾਸ ਕਹਿੰਦੇ, ਕੁੱਤਾ ਘਰ ਵਿੱਚ ਰੱਖਿਆ ਤੇ ਕੁੱਤੇ ਨੂੰ ਲੋਕ ਆਪਣੇ ਘਰ ਵਿੱਚ ਰੋਟੀ ਟੁੱਕ ਵੀ ਪਾਉਂਦੇ ਨੇ, ਤੇ ਜੇ ਕੋਈ ਕੁੱਤੇ ਨੂੰ ਠੋਕਰਾ ਮਾਰੇ ਆਪਣੇ ਘਰ ਤੋਂ ਬਾਹਰ ਕੱਢ ਦੇ, ਕੁੱਤਾ ਬੂਹੇ ਵਿੱਚ ਬੈਠਾ ਸਾਰਾ ਦਿਨ ਭੁੱਖਾ ਮਰ ਜਾਏਗਾ, ਪਰ ਇੱਕ ਮਾਲਕ ਤੇ ਭਰੋਸਾ ਕਰਨ ਵਾਲਾ ਗਵਾਂਢੀ ਦੇ ਬੂਹੇ ਵਿੱਚ ਜਾ ਕੇ ਰੋਟੀ ਦਾ ਟੁਕੜਾ ਦਿਖਾਏ। ਜੋ ਪਾਲਤੂ ਹੈ, ਜੋ ਵਫ਼ਾਦਾਰ ਹੈ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਵੀ ਕਿਹਾ, ਕਹਿਣ ਲੱਗੇ, ਸਵਾਮੀ ਕੋ ਗਿਓ ਜਿਉ ਸਦਾ, ਆਪ ਲੀਏ ਲੜ ਲਾਏ ਦਰ ਦਰਵੇਸ਼ੇ, ਸਵਾਮੀ ਕੋ ਗਿਓ ਜਿਉ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇੱਕ ਦਖਰ ਭਜੋ, ਇੱਕ ਮਨ ਹੋਏ ਇੱਕ ਚਿਤ। ਮੇਰੇ ਸਾਹਿਬ ਨੇ ਕਿਹਾ, ਖਮ ਕੂਕਰ ਤੇਰੇ ਦਰਬਾਰ, ਦਰਵੇਸ਼ ਇਹ ਨੇ, ਖਮ ਕੂਕਰ ਤੇਰੇ ਦਰਬਾਰ। ਕਬੀਰ ਸਾਹਿਬ ਜੀ, ਭੌਂਕੈ ਆਗੈ ਬਦਨ ਪਛਾਣ, ਅਸੀਂ ਤੇਰੇ ਦਰ ਦੇ ਕੂਕਰ ਆ, ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਮ। ਹਜ਼ੂਰ ਭਾਈ ਗੁਰਦਾਸ ਕਹਿਣ ਲੱਗੇ, ਆਵਤ ਹੈ ਭੀਖ ਜਾ ਕੇ ਮੰਗਨ ਭਿਖਾਰੀ ਦੀਨ, ਦੇਖਤ ਅਧੀਨ ਨਿਰਾਸੋ ਨਾ ਬਿਡਾਰ ਹੈ, ਬੈਠਤ ਹੈ ਜਾ ਕੇ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰਮਾ ਕੈ ਟੂਕ ਤੋਰ ਟਾਹੇ ਡਾਰ ਹੈ, ਪਾਇਨ ਕੀ ਪਦ ਕੀ ਰਹਿਤ ਪਰ ਹਰੀ ਭਰੀ, ਤਾਉ ਕਾਉ ਕਾਜ ਉਠ ਚਰਤ ਸਮਾਰ ਹੈ। ਜੇ ਦਰਵੇਸ਼ ਬੰਨੀ ਸਿਖਾ, ਕੱਲੇ ਜੋੜੇ ਨਾ ਬਾਹਰ ਲਾ ਕੇ ਆ। ਗੁਰਮੁਖੋ, ਸੱਚ ਜਾਣਿਓ, ਮੈਂ ਕਹਿੰਦਾ, ਜਦੋਂ ਗੁਰੂ ਦਰ ਤੇ ਆਉਣਾ, ਇਸ ਹਉਮੈ ਦੀ ਪੰਡ ਨੂੰ ਵੀ ਬਾਹਰ ਛੱਡ ਦੇ ਤੇ ਪਰਤ ਕੇ ਚੁੱਕੀ ਨਾ। ਸਾਹਿਬ ਕਹਿੰਦੇ ਨੇ, ਬੈਠ ਤੈ ਜਾ ਕੇ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰਮਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਕੀ ਰਹਿਤ ਪਰ ਹਰੀ ਪਈ, ਤਾਉ ਕਾਉ ਕਾਜ ਉਠ ਚਰਤ ਸਮਾਰ ਹੈ। ਜੇ ਦਰਵੇਸ਼ ਬੰਨੀ ਛਾੜ ਹੰਕਾਰ, ਛਾੜ ਹੋਏ ਗੁਰਮਾਰਗ ਮੈਂ, ਕਬੂ ਕੈ ਦਇਆ ਕੈ ਦਇਆਲ ਪਗ ਧਾਰ ਹੈ, ਤੂੰ ਆਪਣੇ ਆਪ ਨੂੰ ਸਮਰਪਿਤ ਕਰ ਦੇ। ਪਰ ਕਰੀਏ ਕੀ, ਸਾਡਾ ਅੰਦਰ ਵੀ ਝੁਕਦਾ, ਅਸੀਂ ਪੇਪਰ ਦੇਣ ਵੀ ਆਉਂਦੇ ਹਾਂ ਤੇ ਦੋਸ਼ ਫਿਰ ਉਸਤਾਦ ਦਾ ਕੱਢਦੇ ਨੇ। ਕਿਉਂ ਕਰਿਓ, ਜੇ ਕਿਰਪਾ ਨਹੀਂ ਮਿਲੀ, ਅਸੀਂ ਕਹਿੰਦੇ ਹਾਂ ਗੁਰੂ ਨੇ ਦੇਰ ਕੀਤੀ। ਅੱਜ ਵੀ ਅਸੀਂ ਕਹਿੰਦੇ, ਸਾਡੇ ਸੱਜਣ ਕਹਿੰਦੇ ਨੇ, ਰੱਬ ਦੇ ਘਰ ਵਿੱਚ ਦੇਰ ਹੈ, ਹਨੇਰ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨੂੰ ਇਹ ਸ਼ਬਦ ਨਹੀਂ ਕਹਿਣੇ ਚਾਹੀਦੇ, ਨਾ ਉਹਦੇ ਘਰ ਵਿੱਚ ਦੇਰ ਤੇ ਨਾ ਉਹਦੇ ਘਰ ਵਿੱਚ ਹਨੇਰ। ਆਪਾਂ ਕਹਾਂਗੇ, ਫਿਰ ਦੇਰੀ ਕਿਉਂ? ਹੁਣ ਸਰੀਰ ਦਾ ਸਭ ਤੋਂ ਨੇੜੇ ਦਾ ਜੋ ਅੰਗ ਹੈ ਉਹ ਸਾਡਾ ਹੱਥ ਹੈ, ਅੱਖਾਂ ਸਾਡੇ ਨੇੜੇ ਨਹੀਂ, ਨੱਕ ਸਾਡੇ ਨੇੜੇ ਨਹੀਂ, ਜੀਭ ਸਾਡੇ ਨੇੜੇ ਨਹੀਂ, ਪੈਰ ਸਾਡੇ ਨੇੜੇ ਨਹੀਂ। ਕਦੀ ਅੱਖਾਂ ਪੈਰ ਵਿੱਚ ਦਰਦ ਹੋਵੇ ਤੇ ਅੱਖਾਂ ਨੇ ਪੈਰਾਂ ਨੂੰ ਘੁੱਟ ਕੇ ਕਿਹਾ ਕਿ ਅਸੀਂ ਤੁਹਾਨੂੰ ਆਰਾਮ ਦੇਣੀ ਆ। ਕਦੀ ਸਾਡੇ ਕੰਨ ਵਿੱਚ ਦਰਦ ਹੋਵੇ ਤੇ ਜੀਭ ਨੇ ਕਿਹਾ ਮੈਂ ਕੰਨ ਦੀ ਹਿਫਾਜ਼ਤ ਕਰਾਂਗੀ। ਸਰੀਰ ਦੇ ਕਿਸੇ ਅੰਗ ਉੱਤੇ ਚੋਟ ਲੱਗੇ, ਦਰਦ ਹੋਵੇ ਤੇ ਯੱਕ ਲਗਤ ਹੱਥ ਉੱਤੇ ਜਾਂਦੇ ਨੇ, ਕੋਈ ਅੰਗ ਹੋਰ ਉੱਥੇ ਨਹੀਂ ਜਾਂਦਾ। ਜੇ ਸੀਨੇ ਵਿੱਚ ਦਰਦ ਹੈ, ਹੱਥ ਸੀਨੇ ਤੇ ਆ ਗਿਆ, ਜੇ ਪੈਰ ਵਿੱਚ ਸੱਟ ਵੱਜੀ ਤੇ ਹੱਥ ਪੈਰ ਤੇ ਚਲਾ ਗਿਆ, ਜੇ ਮੱਥੇ ਵਿੱਚ ਦਰਦ ਉੱਠੀ ਤੇ ਹੱਥ ਮੱਥੇ ਤੇ ਚਲਾ ਗਿਆ, ਜੇ ਕਮਰ ਵਿੱਚ ਦਰਦ ਹੋਈ ਤੇ ਹੱਥ ਕਮਰ ਤੇ ਚਲਾ ਗਿਆ, ਸਰੀਰ ਤੇ ਹਰ ਹਿੱਸੇ ਤੇ ਹੱਥ ਪਹੁੰਚ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਕਿਉਂ ਕਹੀ ਜਾਂਦਾ ਰੱਬ ਦੂਰ ਹੈ? ਤੇਰੇ ਸਰੀਰ ਵਿੱਚ ਤੇਰਾ ਹੱਥ ਸਭ ਤੋਂ ਨੇੜੇ ਹੈ, ਤੂੰ ਭਾਵਨਾ ਬਣਾ ਕੇ ਦੇਖ, ਰੱਬ ਹੱਥ ਤੋਂ ਵੀ ਨੇੜੇ ਹੈ। ਸਾਹਿਬ ਕਿਰਪਾਲੂ ਜੀ ਤੱਕ ਬਚਨ ਪੜ੍ਹਦੇ ਹਾਂ ਕਿ ਸਰਬ ਏਕ ਅਨੇਕ ਸਵਾਮੀ, ਸਭ ਕਟ ਭੁਗਵੈ ਸੋਈ,
ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਦਰਵੇਸ਼ ਬਣ ਕੇ ਬੈਠ ਜੇ ਤੇਰੀ ਝੋਲੀ ਵਿੱਚ ਖੈਰ ਨਹੀਂ ਪਈ ਤੇ ਦੋਸ਼ ਗੁਰੂ ਦਾ ਨਹੀਂ। ਬਸ ਇੱਕ ਗੱਲ ਚੇਤੇ ਰੱਖੀ ਕਿ ਮੇਰੀ ਅਜੇ ਤੱਕ ਤਿਆਰੀ ਹੀ ਨਹੀਂ ਇੰਨੀ ਹੋਈ ਜਿਹੜੀ ਤੇਰੀ ਦਾਤ ਨੂੰ ਮੈਂ ਸੰਭਾਲ ਸਕਾਂ। ਜਿਸ ਭਾਵਨਾ ਨੂੰ ਚੱਲੇਗਾ ਤੇ ਦਾਤ ਮਿਲੇਗੀ। ਛਾੜ ਅਹੰਕਾਰ ਛਾੜ ਹੋਏ ਗੁਰ ਮਾਰਗ ਮੈਂ ਕਬੂ ਕਹਿ ਦਇਆ ਕਹਿ ਦਇਆਲ ਪੰਥ ਧਾਰ ਹੈ। ਹੁਣ ਕਿਵੇਂ ਇਹਦੇ ਦਰ ਤੇ ਕਿਵੇਂ ਲੜ ਲੱਗੀ ਸ਼ਬਦ ਤਾਂ ਅਸੀਂ ਪੜ੍ਹ ਦਿੱਤਾ ਆਪ ਲੀਏ ਲੜ ਲਾਏ ਲੜ ਲਾਏ ਦਰ ਤੁਸੀਂ ਦਰ ਤੁਸੀਂ ਸਮਝਦੇ ਹੋ। ਹੁਣ ਪੱਲੇ ਨਾਲ ਲੱਗਣ ਦੀ ਗੱਲ ਬਾਣੀ ਵਿੱਚ ਬੜੀ ਵਾਰੀ ਆਈ ਹੈ। ਗੁਰੂ ਰਾਮਦਾਸ ਜੀ ਤਾਂ ਕਹਿੰਦੇ ਨੇ ਖੰਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰ ਪੰਥਾ। ਹੁਣ ਅਗਲੀ ਤੋਂ ਕੇ ਸਾਨੂੰ ਲੜ ਪਕੜਾ ਦੇ। ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਣ ਥਾ ਸਾਨੂੰ ਪੱਲਾ ਪਕੜਾ। ਕਿਉਂਕਿ ਜਿਸ ਬੰਦੇ ਨੂੰ ਦਿਸਦਾ ਨਾ ਹੋਵੇ ਉਹਨੂੰ ਮੰਜ਼ਿਲ ਤੇ ਪਹੁੰਚਾਉਣ ਦੇ ਸਿਰਫ ਦੋ ਤਰੀਕੇ ਆਮ ਤੌਰ ਤੇ ਸਾਧ ਮੁਰਾਦੇ। ਇਹ ਠੀਕ ਹੈ ਕਿ ਕੋਈ ਹੋਰ ਬੰਦਾ ਉਹਦੇ ਨਾਲ ਲੱਗ ਪਵੇ। ਪਹਿਲਾ ਤਰੀਕਾ ਜਿਸ ਬੰਦੇ ਨੂੰ ਦਿਸਦਾ ਨਹੀਂ ਉਹਨੂੰ ਸਾਊਂਡ ਨਾਲ ਉਹਨੂੰ ਸ਼ਬਦ ਨਾਲ ਉਹਨੂੰ ਆਵਾਜ਼ ਨਾਲ ਆਪਾਂ ਅੱਗੇ ਲਿਆ ਸਕਦੇ। ਸਾਹਮਣੇ ਬੰਦਾ ਖਲੋਤਾ ਅੱਖਾਂ ਤੋਂ ਦਿਸਦਾ ਨਹੀਂ ਅਸੀਂ ਆਵਾਜ਼ ਨਾਲ ਕਹਾਂਗੇ ਸੱਜਣਾ ਕਿਆ ਮੇਰੀ ਆਵਾਜ਼ ਦੀ ਸ਼ੇਧ ਨੂੰ ਤੁਰਿਆ। ਕਿਉਂਕਿ ਆਵਾਜ਼ ਸਾਨੂੰ ਸ਼ੇਧ ਦਿੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਲਓ ਜੀ ਸ਼ਬਦ ਗੁਰੂ ਨੀ ਦੇਹਧਾਰੀ ਗੁਰੂ ਚਾਹੀਦਾ ਹੈ ਮੈਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਸ਼ਬਦ ਅਗਵਾਈ ਕਰਦਾ ਹੈ। ਹੁਣ ਇੱਕ ਅੰਨਾ ਬੰਦਾ ਖਲੋਤਾ ਅੱਖਾਂ ਨਾਲ ਇੱਕ ਕਦਮ ਨਹੀਂ ਦਿਸਦਾ ਆਪਣੀ ਜ਼ਬਾਨ ਤੋਂ ਸ਼ਬਦ ਬੋਲ ਕੇ ਕਹੋ ਆਵਾਜ਼ ਦੇ ਕੇ ਮੇਰੀ ਸੇਧ ਨੂੰ ਆ। ਹੁਣ ਉਸ ਬੰਦੇ ਨੂੰ ਦਿਸਦਾ ਨਹੀਂ ਪਰ ਸ਼ਬਦ ਉਹਦੇ ਦੀ ਰੋਸ਼ਨੀ ਬਣ ਜਾਂਦਾ ਹੈ। ਸੱਚ ਜਾਣੀ ਮਨਾ ਤੂੰ ਕਈ ਜਨਮਾਂ ਦਾ ਅੰਨੇ ਰੱਬ ਤੈਨੂੰ ਦਿਸਦਾ ਨਹੀਂ ਤੂੰ ਗੁਰੂ ਦੇ ਸ਼ਬਦ ਨੂੰ ਸੁਣ ਕੇ ਚੱਲ ਤੈਨੂੰ ਸ਼ਬਦ ਰੱਬ ਦੇ ਘਰ ਵਿੱਚ ਲੈ ਜਾਏ। ਸੁਣਿਆ ਅੰਧੇ ਪਾਵੇਂ ਰਾਹ ਕਿ ਸੁਣ ਕੇ ਤਾਂ ਅੰਧਿਆਂ ਨੂੰ ਵੀ ਰਾਹ ਮਿਲ ਜਾਂਦਾ ਹੈ ਸ਼ਬਦ ਸਾਨੂੰ ਮੰਜ਼ਿਲ ਤੇ ਪਹੁੰਚਾਉਂਦਾ ਹੈ। ਹੁਣ ਇੱਕ ਤਰੀਕਾ ਹੈ ਕਿ ਜਿਸ ਬੰਦੇ ਨੂੰ ਦਿਸਦਾ ਨਹੀਂ ਉਹਨੂੰ ਕੋਈ ਆਵਾਜ਼ ਨਾਲ ਰਸਤਾ ਦਿਖਾਏ ਤੇ ਦੂਜਾ ਤਰੀਕਾ ਹੈ ਜਿਸ ਨੂੰ ਆਪ ਨਹੀਂ ਦਿਸਦਾ ਜਿਹਦੀਆਂ ਦੋਨੋਂ ਅੱਖਾਂ ਕਾਇਮ ਨੇ ਉਹਦਾ ਪਰਲਾ ਪਕੜ ਲਵੇ ਉਹਦੀ ਬਾਂਹ ਪਕੜ ਲਵੇ ਉਹਦਾ ਹੱਥ ਪਕੜ ਲਵੇ। ਮੇਰੇ ਹਜ਼ੂਰ ਕਿਰਪਾਲੂ ਜੀ ਕਹਿਣ ਲੱਗੇ ਕਿਵੇਂ ਲੜ ਲੜ ਕੇ ਦਰਵੇਸ਼ ਬਣੀਏ ਤੇ ਆਖਰੇ ਬਾਣੀ ਕੱਲੀ ਆਮ ਕਿਸੇ ਦਰਵੇਸ਼ ਨਹੀਂ ਸਿੱਖ ਵੀ ਦਰਵੇਸ਼ ਬਣੇ। ਹਜ਼ੂਰ ਨੇ ਕਿਹਾ ਕਿ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਣ ਥਾ। ਫਿਰ ਦੂਸਰੀ ਵਾਰੀ ਕਿਆ ਕਹਿ ਲੱਗੇ ਦਾਤਾ ਜੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਾਨੂੰ ਲੜ ਪਕੜਾ ਸਾਨੂੰ ਪੱਲਾ ਪਕੜਾ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਆਪ ਲੀਏ ਲੜ ਲਾਏ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਹੁਣ ਅੰਚਲ ਤੇ ਪਾਲੀ ਸ਼ਬਦ ਇੱਕੋ ਹੀ ਕਿ ਸਾਨੂੰ ਆਪਣਾ ਪੱਲਾ ਪਕੜਾ ਦੇ ਸਾਨੂੰ ਆਪਣਾ ਅੰਚਲ ਪਕੜਾ ਦੇ। ਅੱਗੇ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਪੱਲਾ ਪਕੜਨਾ ਹੀ ਨਾ ਪੱਲਾ ਪਕੜਨ ਦਾ ਮਤਲਬ ਰੁਮਾਲਾ ਪਕੜਨਾ ਨਹੀਂ ਗੁਰਮੁਖੋਂ ਪੱਲਾ ਪਕੜਨ ਦਾ ਅਰਥ ਹੈ ਗੁਰਸਿੱਖ ਗੁਰਸਿੱਖ ਮੀਤ ਉਹ ਮੇਰੇ ਮਿੱਤਰ ਗੁਰੂ ਕੇ ਸਿੱਖਾਂ ਇਹੋ ਜਿਹਾ ਰਹਿਮਤਾ ਭਰਾ ਦਾਤਾ ਮਿਲੇਗਾ। ਮੈਂ ਕਈ ਵਾਰੀ ਬੇਨਤੀ ਕਰਨਾ ਵਾ ਕਿ ਸਤਿਗੁਰੂ ਨੇ ਹਰ ਹੀਲਾ ਵਰਤਿਆ ਹੈ। ਗੁਰੂ ਤਾਂ ਇੱਕ ਮਾਂ ਹੈ ਮਾਂ ਕਦੀ ਵੀ ਬੱਚੇ ਦਾ ਬੁਰਾ ਨਹੀਂ ਜੇ ਮੰਗਦੀ। ਅਸੀਂ ਭੁਲੇਖੇ ਵੀ ਤੁਰੇ ਫਿਰਦੇ ਹਾਂ ਗੁਰੂ ਨੇ ਸਰਾਪ ਦੇ ਦਿੱਤਾ ਨਹੀਂ ਇੱਥੇ ਤਾਂ ਪਹਿਲੇ ਜਾਮੇ ਵਿੱਚ ਵਿਛੜਿਆ ਹੋਇਆ ਨੂੰ ਵੀ ਦਸਵੇਂ ਜਾਮੇ ਆਪਣੇ ਸੀਨੇ ਨਾਲ ਲਾ ਕੇ ਕਹਿੰਦਾ ਨਹੀਂ ਇਹ ਕੱਲਾ ਖਰਗੋਸ਼ ਨਹੀਂ ਇਹ ਹਕੀਕਤ ਵਿੱਚ ਕਦੀ ਮੇਰਾ ਸੀ। ਇਸ ਤੋਂ ਤੁਸੀਂ ਝੁਠਲਾ ਨਹੀਂ ਸਕਦੇ। ਹੁਣ ਜਿਹੜੇ ਆਤਮਕ ਖੇਡਾਂ ਨੇ ਇਹ ਤਾਂ ਸਤਿਗੁਰੂ ਜਾਣਦੇ ਨੇ ਨਾ ਕਿ ਸਾਡਾ ਅੰਦਰ ਕਿਹੜੇ ਕਿਹੜੇ ਥਾਵਾਂ ਤੋਂ ਸਬਰ ਕਰਕੇ ਆਇਆ। ਗੁਰੂ ਕਦੀ ਵੀ ਸਰਾਪ ਨਹੀਂ ਦਿੰਦਾ ਗੁਰੂ ਕਦੀ ਵੀ ਤੋੜਦਾ ਨਹੀਂ। ਪਿਆਰਿਓ ਗੁਰੂ ਦਾ ਹਿਰਦਾ ਤਾਂ ਅੱਤ ਦਾ ਕੋਮਲ ਹੈ ਗੁਰੂ ਤਾਂ ਸਿੱਖ ਦਾ ਭਲਾ ਲੋਚਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਦੇਖੋ ਕੈਸੀ ਕਿਰਪਾ ਕੀਤੀ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਹੁਕਮ ਦਿੱਤਾ ਤੁਸੀਂ ਸ਼ਾਮ ਨੂੰ ਜਦੋਂ ਸੌਂਦੇ ਹੋ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਗੁਰੂ ਮਿਹਰ ਕਰੇ ਸਾਡੀ ਬਾਣੀ ਦਾ ਅਭਿਆਸ ਵਧੇ ਅਸੀਂ ਕਲੇਸ਼ ਝਗੜੇ ਵਿੱਚ ਨਾ ਪਈਏ ਆਹ ਬਾਣੀ ਪੜ੍ਹਨੀ ਹੈ ਆਹ ਨਹੀਂ ਪੜ੍ਹਨੀ। ਮੈਂ ਕਹਿੰਦਾ ਬਾਬੇ ਨਾਨਕ ਦੇ ਸਿੱਖਾ ਤੈਨੂੰ ਬਾਣੀ ਵਿੱਚ ਸੂਝ ਮਿਲ ਜਾਏ ਪਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਂ। ਜਿੰਨੇ ਦਿਨ ਤੱਕ ਤੇਰੇ ਸਵਾਸ ਚੱਲਦੇ ਨੇ ਤੇਰੇ ਸਵਾਸਾਂ ਵਿੱਚੋਂ ਰੰਗ ਕੇ ਗੁਰੂ ਨਿਕਲੇ, ਤੇਰੀ ਆਵਾਜ਼ ਵਿੱਚੋਂ ਗੁਰੂ ਨਿਕਲੇ। ਜਦੋਂ ਅਸੀਂ ਸ਼ਾਮ ਨੂੰ ਬਾਣੀ ਪੜ੍ਹਦੇ ਹਾਂ ਤੇ ਪੰਜਵਾਂ ਸ਼ਬਦ ਜਦੋਂ ਮੈਂ ਪੜ੍ਹਨਾ ਆਪੋ ਆਪਣੀ ਅਵਸਥਾ ਹੈ। ਮਨ ਕਹਿੰਦਾ ਮਨਾ, ਜੇ ਹੁਕਮ ਨਹੀਂ ਉਹ ਮੰਨਿਆ, ਝਿੜਕ ਨਹੀਂ ਉਹ ਮੰਨੀ, ਆ ਸੌਣ ਲੱਗਿਆ ਪੰਜਵਾਂ ਸ਼ਬਦ ਗੁਰੂ ਤੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਕਿ ਬੇਨਤੀ ਮੰਨ ਲੈ। ਅਸੀਂ ਪੜ੍ਹਦੇ ਨਹੀਂ ਕਿ ਕਰੋ ਬੇਨੰਤੀ ਸੁਣੋ ਮੇਰੇ ਨੀਤਾ, ਹੁਕਮ ਨਹੀਂ ਕਰਦਾ ਤੂੰ ਸੌਣ ਲੱਗਾ, ਇਸ ਕਰਕੇ ਬੇਨਤੀ ਕਰਨਾ। ਹੋ ਸਕਦਾ ਹੈ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਮੈਂ ਤੈਨੂੰ ਹੁਕਮ ਨਹੀਂ ਕਰਦਾ ਸੌਣ ਲੱਗਿਆ, ਬੇਨਤੀ ਕਰਨਾ ਜੇ ਸਵੇਰੇ ਦਿਨ ਮੰਚਰ ਚੜਿਆ ਤੇ ਮੇਰੀ ਬੇਨਤੀ ਨੂੰ ਸੁਣ ਕੇ ਜ਼ਿੰਦਗੀ ਕਮਾਲ। ਕਿਤੇ ਐਸਾ ਮੁਰਸ਼ਿਦ ਐਸਾ ਗੁਰੂ ਪੁੱਛਿਆ, ਦਾਤਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ। ਸੁਖ ਦਾਤਾ ਖਮ ਲਾਵੇ ਆਪਣ ਪਾਲੀ, ਤੇ ਅੱਗੋਂ ਉੱਤਰ ਮਿਲਿਆ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਪੱਲਾ ਉਹ ਪਕੜਦੇ ਨੇ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਇੱਕ ਬੇਨਤੀ ਹੋਰ ਮੈਂ ਕਰਦਾ ਜਾਵਾਂ ਕਿ ਆਪ ਲਈਏ ਲੜ ਲਾਏ ਦਰ ਦਰਵੇਸ਼, ਜਿਨ੍ਹਾਂ ਲੜ ਪਕੜਿਆ ਦਰਵੇਸ਼ਾਂ ਦੀ ਜ਼ਬਾਨ ਤੋਂ ਕਦੀ ਝੂਠੀ ਖੁਸ਼ਾਮਦ ਨਹੀਂ ਦੇਖੋਗੇ, ਦਰਵੇਸ਼ਾਂ ਨੂੰ ਕਦੀ ਤੁਸੀਂ ਪਰਿਵਾਰ ਦਾ ਲਗਾਵ ਨਹੀਂ ਤੱਕੋਗੇ, ਦਰਵੇਸ਼ ਤਾਂ ਬੇਪਰਵਾਹ ਹੈ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਕਹਿੰਦੇ ਨੇ ਫਕੀਰ ਬੈਠਾ ਸੀ, ਫਕੀਰ ਅਸੀਂ ਸ਼ਬਦ ਵਰਤਨੇ ਆ, ਫਕੀਰ ਉਰਦੂ ਦੇ ਚਾਰ ਹਰੂਫਾਂ ਨਾਲ ਬਣਿਆ ਹੈ, ਚਾਰ ਹਰਫ ਨੇ ਫਕੀਰ। ਜਦੋਂ ਆਪਾਂ ਲਿਖਣੇ ਤੇ ਉੱਥੇ ਪਹਿਲਾ ਫੇ, ਫਿਰ ਕਾਫ, ਫਿਰ ਯੇ ਤੇ ਫਿਰ ਰੇ, ਇਹਦੇ ਨਾਲ ਬਣਦਾ ਫਕੀਰ। ਫਕੀਰ ਦੇ ਅਰਥ ਕੀ ਨੇ? ਵੈਸੇ ਫਕੀਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਤਾ ਸ਼ਬਦ ਵੀ ਵਰਤਿਆ ਹੈ, ਜਿਨ ਕਹਿ ਪੱਲੇ ਧਨ ਵਸੈ ਤਿੰਨ ਕਾ ਨਾਉ ਫਕੀਰ, ਉੱਥੇ ਫਕੀਰ ਦਾ ਤੇ ਕੰਗਲਾ। ਹੁਣ ਚਾਰ ਹਰੂਫ ਨੇ ਜਿਹੜੇ ਫਕੀਰ ਨੂੰ, ਫਕੀਰ ਸ਼ਬਦ ਨੂੰ ਜਨਮ ਦਿੰਦੇ। ਇੱਕ ਗੁਰਮੁਖਾਂ ਦੀ ਡਾਇਰੀ ਹੈ, ਉਹਦੇ ਵਿੱਚੋਂ ਇਹ ਸ਼ਬਦ ਮੈਂ ਪੜ੍ਹੇ, ਉਹ ਫੇ ਦਾ ਅੱਖਰੀ ਅਰਥ ਕਰਦੇ ਨੇ ਫਖਰ। ਕਹਿੰਦੇ ਨੇ ਫਕੀਰ ਹੋਵੇ ਜਿਹੜਾ ਰੱਬ ਤੋਂ ਬਿਨਾਂ ਹੋਰ ਕਿਸੇ ਦਾ ਫਖਰ ਨਹੀਂ ਕਰਦਾ। ਫਕੀਰ ਬਾਣੀ ਵਿੱਚ ਬੋਲ ਕੇ ਕਹਿੰਦਾ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੂੰ ਡੋਲੋ ਨਾ ਮਾਹਮ ਗਿਰਦੇ ਰੱਖ ਲੀਨੀ ਖਰ ਮੇਰੀ। ਫਕੀਰ ਨੂੰ ਰੱਬ ਤੇ ਫਖਰ ਏ, ਉਹ ਕਹਿੰਦਾ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ। ਫਕੀਰ ਨੂੰ ਰੱਬ ਤੇ ਫਖਰ ਹੈ, ਉਹ ਕਹਿੰਦਾ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕ ਹੈ ਸੰਤ। ਜਿਹਨੂੰ ਫਕੀਰ ਫੇਰ ਰੱਬ ਤੇ ਫਖਰ ਹੈ। ਹੁਣ ਅੱਗੇ ਅਸੀਂ ਸ਼ਬਦ ਪੜ੍ਹਦੇ ਹਾਂ ਕਾਫ, ਕਾਫ ਦਾ ਅੱਖਰੀ ਅਰਥ ਕਰਦੇ ਨੇ ਕੁਦਰਤ, ਕਾਦਰ ਨਹੀਂ ਕੁਦਰਤ, ਕੁਦਰਤ ਦਾ ਅਰਥ ਕਰਦੇ ਨੇ ਮਾਇਆ। ਕਹਿਣ ਲੱਗੇ ਅਸਲ ਵਿੱਚ ਫਕੀਰ ਹੋਵੇ ਜਿਹੜਾ ਮਾਇਆ ਦੇ ਪਿੱਛੇ ਨਾ ਭੱਜੇ, ਸੱਚ ਜਾਣੋ ਮਾਇਆ ਦਾਸੀ ਬਣ ਕੇ ਉਹਦੀ ਸੇਵਾ ਕਰਦੀ। ਕਾਫ ਦਾ ਅਰਥ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਤੀਸਰਾ ਹਰੂਪ ਜੋ ਹੈ ਉਹ ਹੈ ਯੇ, ਯੇ ਦਾ ਅਰਥ ਯਾਦ। ਫਕੀਰ ਕੇਵਲ ਹੋਵੇ ਜਿਹੜਾ ਰੱਬ ਦੀ ਯਾਦ ਕੇਵਲ ਰੱਖੇ, ਬਾਕੀ ਸਾਰੀਆਂ ਯਾਦਾਂ ਨੂੰ ਵਿਸਾਰ ਦੇ। ਜੋ ਭਾਈ ਸਾਹਿਬ ਨੇ ਸ਼ਬਦ ਪੜਿਆ ਉਹਦਾ ਜੀਵਨ ਹੋਵੇ ਆਖਾਂ ਜੀਵਾਂ ਵਿਸਰੈ ਮਰ ਜਾਊਂ, ਇੰਨੀ ਯਾਦ ਹੋਵੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੰਨਾ ਕੁ ਰੱਬ ਨਾਲ ਜੁੜਿਆ ਹੋਵੇ, ਆਵਾਜ਼ ਦੇ ਕੇ ਕਹਿ ਕਿ ਰੱਬ ਦੀ ਯਾਦ ਮੇਰੇ ਹਿਰਦੇ ਵਿੱਚ ਵੱਸ ਜਾ, ਕਹਿ ਬਾਰ 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 ਪ੍ਰਭ ਜਪੀਐ, ਜਿਹੜਾ ਯਾਦੇ ਖੁਦਾ ਵੀ ਜੁੜਿਆ ਹੈ। ਹੁਣ ਅਖੀਰ ਵਾਲਾ ਅੱਖਰ ਹੈ ਰੇ, ਫਖਰ ਉਹਨੂੰ ਰੱਬ ਤੇ ਹੈ, ਮਾਇਆ ਉਹਦੀ ਦਾਸੀ ਹੈ, ਯਾਦ ਉਹ ਖੁਦਾ ਦੀ ਤੇ ਜਿੰਦਾ, ਤੇ ਰੇ ਦਾ ਅਰਥ ਇੰਨੇ ਗੁਣ ਲੈ ਕੇ ਉਹ ਪੱਥਰ ਦੇ ਨਹੀਂ, ਰੇ ਦਾ ਅਰਥ ਉਹ ਰਹਿਣ ਦਿਲ ਹੈ, ਉਹਦੇ ਸਾਹਮਣੇ ਕੋਈ ਵੀ ਆ ਜਾਏ ਉਹ ਫਕੀਰ ਕਹਿੰਦਾ ਸਭਨਾ ਮਨ ਮਾਨਕ ਥਾਣ ਮੂਲ ਮਚਾਂਗਵਾ, ਜੋ ਤੋ ਪਿਰਿਆ ਦੀ ਸਿੱਖ ਤਾਂ ਹਿਆਓ ਨਾ ਠਾਹੇ ਕਹੀ ਦਾ, ਕਿਸੇ ਦੇ ਕਿਰਦੇ ਨੂੰ ਤੋੜ ਨਾ ਆਵੇ, ਸਾਰਿਆਂ ਦੇ ਕਿਰਦੇ ਵਿੱਚ ਰੱਬ ਬੈਠਾ। ਅਸਲ ਵਿੱਚ ਇਹਵੇਂ ਦਰਵੇਸ਼ ਇਹ ਸੱਚੇ ਪਾਤਸ਼ਾਹ ਕਿ ਆਪ ਲਈਏ ਲੜ ਲਾਏ ਕੌਣ ਨੇ, ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਲੜਨ ਲਾਇਆ ਤੇ ਲੜ ਕੌਣ ਪਕੜਦੇ ਨੇ। ਉੱਥੇ ਕਿਰਪਾਲੂ ਦਾਤਾ ਜੀ ਕਹਿਣ ਲੱਗੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਿਜਾਈ ਛੋੜਿਆ। ਹੁਣ ਆਪਣੇ ਕਈਆਂ ਦੇ ਮਨ ਵਿੱਚ ਇਹ ਹੋਣਾ ਇਹ ਤਾਂ ਪੱਲੇ ਵਾਲਾ ਸ਼ਬਦ ਭਾਈ ਜੀ ਨੇ ਕੀ ਅਰਥ ਕਰ ਦਿੱਤੇ, एक गल चेते रखियो कि गुरु ग्रंथ साहिब लोक ते परलोक दे साहिब ते सिख ने। असि अपने दुनियावी कार्ज भी गुरु की हजूरी विच करदे आ। मैं कहना उस दिन समझाना चाहिए कि देखो अज केवल पला इस्त्री ने मर्द का नहीं पकड़िया, पति का नहीं पकड़िया, अज अरदास करो रब मेर करे तुहानू गुरु का पला पकड़न की जाच आ जाए। जेड़े दरवेश ने उन्हां दी जबान तो कभी झूठी खुशामद नहीं सुनोगे, ते ईरखा वस होके किसे दी निंदिया नहीं करदे। मैं अर्ज कर रहा सां फकीर बैठा सी, दरवेश रब दे रंग विच, बादशाह आया ते दरवेश ने अपने दर ते कुत्ता रखिया, कुत्ता बादशाह नूं देख के भौंकिया। हुण बादशाह सी अपने खौमे विच, उन्हें कुत्ते नूं भौंकदिया देख के फकीर नूं शब्द किया, कह लगे दरे दरवेश दरबान ना बायद, दरे दरवेश दरबान ना बायद, दरवेशां दे दर ते दरबान संतरी चंगे नहीं लगते। फकीर इको दम बोलिया, कह लगा बबायद के सगे दुनिया ना आयद, एक कुत्ता इस करके रखिया कि तेरे वर्गा कुत्ता ना कोई आ जाए। हुण उहदी बेपरवाही, एवे दरवेश की बेपरवाही। वह कहदा दरवेश के छोटी जी पदवी ते आया होवे ते फुल्लां दा हार लैके तीन मील पहला संत जी खलोते और साडे कारज मुख मंत्री ने आउणा नहीं। दरवेश बेबुथाज है, दरवेश बेपरवाह है। मेरे कृपालू दातार जी ने कहा, कह लगे जे लड़ पकड़ के दरवेश बनने ते जिंदगी विच अरदास कर उस्त निंदा नानक जी मैं खब बजाई छोड़िया, हब केज त्यागी हबे साथ उड़ावे डिठे तो पले तेने लागी। उन्हां नूं कहिंदे ने आप लिए लड़ लाए दर दरवेश। ओ दर दे दरवेश ने साईं दे दर ते डिगे ने। फिर ओ दरवेश बाणी विच बोल के कहिंदा है ओदा कोई रस नहीं, ओदा कोई दुनिया दा स्वाद नहीं। ओ कहिंदा रुखी सुखी खाए कै ठंडा पानी पियो, देख पराई चोपड़ी ना तरसाए जियो। ओ दरवेश पुकार के कहिंदा है कि फरीदा खाक ना निंदी जाए, खाक बन जा खाकू जेठ ना कोए, जीवदिया पैरां तले मोया ऊपर होए। दरवेश बनिया, दरवेशी बड़ी मुश्किल है, दाखड़ी मुश्किल है, चलना दुनिया भत चलना तू दुनियादारा की तरह है। कह लगे बर उठाई पोटली, रब जी मैं भी ग्रिस्तियां वाली पोटली, कोई मैं कलेश अपने सिर ते बनिया, मैं कदा दरवेश होया। दर दरवेशी गाखड़ी, चलना दुनिया भत बन उठाई पोटली, किथे वन्या घत किथे तू सट के तुर जा। के दरवेश जदों कोई बनदा है, मैं अखीर ते दो उदाहरण दे के इस विषय की संपूर्णता आपां कल नूं करांगे। हजूर कृपालू जी ने दरवेश बाबा फरीद जी ने दो प्रमाण दिते, कहिंदे ने जे रब दे दर ते पहुंचनी ते रुख वर्गा बन जा ते दूजा दब वर्गा बन जा। आप नूं पता होना है जेड़े पेंडू कल्चर नाल संबंधित ने दब की है, क्योंकि बाणी विच अनेक शब्द ऐसे ने जिन्हां दी व्याख्या करदिआं अज हिंदुस्तान विच भी शहरां दे बच्चे पिंडां वाले नूं भुली जांदा है। बाणी विच आउंदा जो डरना खेत माहे डराया, हुण उहनूं की पता डरना की। ते किसे बाबे नूं पुछ के देखो जिहदी फसल पक्की होवे ते जां फसल नवीं बीजी होवे, उहनूं पुछो डरना की। ओह कहिंदा डरनेदार ते नकली बंदा बना के खेत विच खड़ा करना, उहनूं देख के पंछी डर के चले जांदे, ओह डरना है। हुण फरीदा थियो पवाही दब, जे दरवेश बनने तू रस्ते दी दब बन जा। पवाही दा अखरी अर्थ हुंदा पहा रस्ता, फरीदा थियो पवाही दब। हुण दब जिहड़ी है कंडियां वाली है, इहनूं जदों देखने आ दब नूं, ते इहदे लोक सभां बनांदे सन, अज भी कई लोग सभ बनांदे ने दब दी। उहनां ने लंबी जी दब कटनी ते उहनूं रस्ते विच विछा देना, लंघण वाले पशु लंघने मनुख लंघने गड्डियां लंघनियां। ਉਹ ਦਬ ਰੋਜ ਦੀ ਰੋਜ ਲੱਤੜੀ ਜਾਂਦੀ ਸੀ, ਛਿੜਦੀ ਪਈ ਸੀ, ਪਹਿਲਾਂ ਵੱਢੀ ਪਰਤ ਕੇ ਲਤਾੜੀ ਗਈ, ਲੜਾ ਤਾਰਨ ਤੋਂ ਬਾਅਦ ਜਦੋਂ ਦੀ ਆਕੜ ਭੱਜੀ ਕੋਮਲ ਹੋਈ ਉਹਦੇ ਪਕੜ ਪਰਤ ਕੇ ਉਹਨਾਂ ਨੇ ਸਭਾ ਬਣਾਈਆਂ, ਮੁਸੱਲੇ ਬਣਾਏ। ਉਸੇ ਦਬ ਦਾ ਬਣਾ ਕੇ ਮੁਸੱਲਾ ਜਦੋਂ ਮਸੀਤ ਵਿੱਚ ਮੰਦਰ ਵਿੱਚ ਲੈ ਕੇ ਆਏ, ਧਰਮਸ਼ਾਲਾ ਵਿੱਚ ਲੈ ਕੇ ਆਏ, ਜਿਹੜੀ ਪੈਰਾਂ ਥੱਲੇ ਰੁਲਦੀ ਸੀ ਉਹਨੂੰ ਸਿਰ ਤੇ ਚੁੱਕ ਕੇ ਲਿਆਦਾ ਤੇ ਪਰਤ ਕੇ ਉਹਦੇ ਨਾਲ ਲੱਗੀ ਹੋਈ ਖਾਕ ਨੂੰ ਆਪਣੇ ਮਸਤਕ ਤੇ ਲੋਕ ਧਰਮਸ਼ਾਲਾ ਵਿੱਚ ਲਾਣ ਲੱਗੇ। ਕਹਿਣ ਲੱਗੇ ਦਬ ਦੀ ਤਰ੍ਹਾਂ ਆਪਣਾ ਆਪ ਮਾਰਦੇ ਜੇ ਰੱਬ ਦੇ ਦਰ ਤੇ ਪ੍ਰਵਾਨ ਹੋਣਾ। ਫਰੀਦਾ थियो पवाही दब जे साईं लोड़े सब इक छिजे बयाल ताड़िए ता साईं दे दर वाड़िए जे दरवेश पर नहीं फरीदा साहिब दी कर चाकरी दिल दी लाए प्रांद दरवेशां नूं लोड़िया रुखां दी जीरांद रुख वर्गी जरांद बनावे ते सच जानी दरवेश बनेगा रुख दी जरांद एवे के पहला गुण रुख विच एवे जिथे लग गया उथे टिकिया रहना है ओ रोज रोज थावां नहीं जे बदलदा दूजी रुख दी जरांद एवे के ओ सर्दी नूं गर्मी नूं ओ लू नूं ठंडी हवा नूं बर्दाश्त करदा है पर देखो जेड़े कोल ए जरांद रब दे दे उसे रुख नूं इक दिन मिठे फल लगदे ने बाबा जी ने कहा कहन लगे आप लिए लड़ लाए जिन्हां नूं तुसीं अपने लड़ना ला लिया दर दरवेश है ते ओ दरवेश ता धन ने ते जिन्हां ने उन्हूं जन्म दिता है जिस मां ने तिन धन जिणी दी माओ उन्हां नूं जन्म देण वाली मां भी धन है कहन लगे आए सफल से ओ धरती ते सफल होके गए इस तो अगलियां जिहड़ियां तुकां ने इसे नूं आधार बना के कल दा एक दीवान है आप संगत दी हाजरी भरनी है इस शब्द दी संपूर्णता करांगे आप सब दा धन्नवाद जिन्हां ने एकाग्रता नाल सरवण कीता है आओ यतन करिए लोकां दे बूहे दे पहरेदार बनन दी थां अपने घर दे पहरेदार बनिए अपनी जिंदगी वल झाटी मार के खोईयां बेअंत फुल्लां बख्श देणियां जो कथा विचार हुंदी है इस दा भाव ए नहीं कि आखरी अर्थ ही ये ने मैं फिर बेनती कर दिया गुरु अगाध बोध है गुरु अगम अगोचर है जितनी को अकल सूझ लैंदा है उन्नी ही विचार आपनूं कीती जांदी है।